ਭਾਰਤੀ ਫੌਜੀਆਂ ਖਾਸ ਕਰ ਸਿੱਖ ਸੈਨਿਕਾਂ ਦਾ ਜੰਗ ਦੇ ਮੈਦਾਨ ਵਿੱਚ ਕੀ ਰੁਤਬਾ ਹੈ, ਉਹਨਾਂ ਦਾ ਪਹਿਲੇ ਦੋ ਵਿਸ਼ਵ ਜੰਗਾਂ ਵਿੱਚ ਕੀ ਯੋਗਦਾਨ ਹੈ, ਇਸ ਬਾਰੇ ਤਾਂ ਸਾਰੇ ਹੀ ਜਾਣੂ ਹੋਣਗੇ। ਪਰ ਕੀ ਤੁਹਾਨੂੰ ਪਤਾ ਹੈ ਕਿ ਆਸਟ੍ਰੇਲੀਅਨ ਫੌਜਾਂ ਦਾ ਵੀ ਭਾਰਤੀ ਸੈਨਿਕਾਂ ਨਾਲ ਡੂੰਘਾ ਸੰਬੰਧ ਹੈ? ਇਸ ਸਾਲ ਐਨਜ਼ੈਕ ਡੇ ਦੇ ਮੌਕੇ ਤੇ ਅਸੀਂ ਤੁਹਾਨੂੰ 7 ਐਸੇ ਸਿੱਖ ਸੈਨਿਕਾਂ ਦੇ ਨਾਂ ਦੱਸੇ ਸਨ ਜੋ ਕਿ ਬਾਕਾਇਦਾ ਆਸਟ੍ਰੇਲੀਅਨ ਸੈਨਾ ਵਿੱਚ ਭਰਤੀ ਹੋ ਕੇ ਐਨਜ਼ੈਕ ਸੈਨਾ ਦਾ ਹਿੱਸਾ ਬਣ ਕੇ ਫਸਟ ਵਰਲਡ ਵਾਰ ਲੜੇ ਸਨ। ਤੁਹਾਡੀ ਯਾਦ ਤਾਜ਼ਾ ਕਰਵਾ ਦਵਾਂ ਕਿ ਇਹਨਾਂ ਦੇ ਨਾਂ ਸਨ 33rd ਬਟਾਲੀਅਨ ਵਿੱਚ ਦੇਵੀ ਸਿੰਘ, 3rd ਲਾਈਟ ਹਾਊਸ ਵਿੱਚ ਦਿਸੰਦਾ ਸਿੰਘ, 10th ਬਟਾਲੀਅਨ ਵਿੱਚ ਗਨੇਸਾ ਸਿੰਘ, 54th ਬਟਾਲੀਅਨ ਵਿੱਚ ਗੁਰਬਚਨ ਸਿੰਘ, 13th ਬਟਾਲੀਅਨ ਵਿੱਚ ਹਜ਼ਾਰਾ ਸਿੰਘ, 43rd ਬਟਾਲੀਅਨ ਵਿੱਚ ਸਰਨ ਸਿੰਘ ਅਤੇ 3rd ਲਾਈਟ ਹਾਰਸ ਵਿੱਚ ਸਰਦਾਰ ਸਿੰਘ। ਅਤੇ ਕੈਨਬਰਾ ਵਿੱਚ ਸਥਿਤ ਆਸਟ੍ਰੇਲੀਅਨ ਵਾਰ ਮੈਮੋਰੀਅਲ ਅਨੁਸਾਰ ਇਹਨਾਂ ਵਿੱਚੋਂ 6 ਸੈਨਿਕ ਤਾਂ ਖੈਰੀ 1918 ਵਿੱਚ ਵਾਪਸ ਆਸਟ੍ਰੇਲੀਆ ਪਹੁੰਚ ਗਏ ਸਨ, ਪਰ ਇਹਨਾਂ ਵਿੱਚੋਂ ਇੱਕ ਯਾਨੀ ਕਿ ਸਰਨ ਸਿੰਘ ਜੰਗ ਦੌਰਾਨ ਸ਼ਹੀਦ ਹੋਏ। ਪਰ ਇਸ ਤੋਂ ਇਲਾਵਾ ਪਹਿਲੀ ਵਿਸ਼ਵ ਜੰਗ ਦੌਰਾਨ ਆਸਟ੍ਰੇਲੀਅਨਸ ਦਾ ਸਭ ਤੋਂ ਮਹੱਤਵਪੂਰਨ ਮੋਰਚਾ ਸੀ ਗੈਲੂਪਲੀ, ਜਿੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਐਨਜ਼ੈਕ ਫੌਜਾਂ ਲੜੀਆਂ ਸਨ। ਬੜੀ ਮਹੱਤਵਪੂਰਨ ਗੱਲ ਹੈ ਕਿ ਇਸ ਮੋਰਚੇ ਦੌਰਾਨ ਭਾਰਤੀ ਸੈਨਿਕ ਵੀ ਬ੍ਰਿਟਿਸ਼ ਛਤਰ ਛਾਇਆ ਹੇਠ ਗੈਲੂਪਲੀ ਵਿੱਚ ਲੜੇ ਅਤੇ ਆਸਟ੍ਰੇਲੀਅਨਸ ਦੇ ਅੰਗ ਸੰਗ ਸ਼ਹੀਦ ਹੋਏ। ਗੈਲੂਪਲੀ ਕੈਂਪੇਨ ਆਸਟ੍ਰੇਲੀਆ ਦੇ ਇਤਿਹਾਸ ਦਾ ਬੜਾ ਸਤਿਕਾਰਤ ਹਿੱਸਾ ਹੈ ਅਤੇ ਅੱਜ ਵੀ ਹਜ਼ਾਰਾਂ ਆਸਟ੍ਰੇਲੀਅਨਸ ਸ਼ਰਧਾ ਤੇ ਅਕੀਦਤ ਨਾਲ ਐਨਜ਼ੈਕ ਡੇ ਦੇ ਮੌਕੇ ਤੇ ਗੈਲੂਪਲੀ ਜਾਂਦੇ ਹਨ ਅਤੇ ਉਸਨੂੰ ਤੀਰਥ ਯਾਤਰਾ ਦਾ ਦਰਜਾ ਦਿੰਦੇ ਹੋਏ ਸ਼ਹੀਦ ਐਨਜ਼ੈਕ ਸੈਨਿਕਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦੇ ਹਨ। ਪਰ ਕੀ ਗੱਲ ਹੈ ਕਿ ਗੈਲੂਪਲੀ ਵਿੱਚ ਕਿਸੇ ਭਾਰਤੀ ਸੈਨਿਕ ਦੀ ਮਜ਼ਾਰ ਨਹੀਂ ਹੈ? ਕੀ ਗੱਲ ਹੈ ਕਿ ਗੈਲੂਪਲੀ ਵਿੱਚ ਲੜਨ ਵਾਲੇ ਭਾਰਤੀ ਸ਼ੂਰਵੀਰਾਂ, ਖਾਸ ਤੌਰ ਤੇ ਗੁਰਖੇ ਤੇ ਸਿੱਖ ਰੈਜੀਮੈਂਟ ਦੇ ਜਵਾਨਾਂ ਦੀ ਯਾਦ ਵਿੱਚ ਕੋਈ ਵੀ ਰਸਮ ਨਹੀਂ ਕੀਤੀ ਜਾਂਦੀ, ਕੋਈ ਡੌਨ ਸਰਵਿਸ ਨਹੀਂ ਹੁੰਦੀ? ਇੱਥੇ ਤੇ ਕਰਕੇ ਇਤਿਹਾਸ ਵਿੱਚ ਵੀ ਇਹਨਾਂ ਬਾਰੇ ਲਿਖਤ ਰੂਪ ਵਿੱਚ ਕੁਝ ਖਾਸ ਨਹੀਂ ਮਿਲਦਾ। ਬਸ ਇਸੇ ਤਰੁੱਟੀ ਨੂੰ ਦੂਰ ਕਰਨ ਲਈ ਆਸਟ੍ਰੇਲੀਆ ਦੇ ਇੱਕ ਨਾਮਵਰ ਸਾਹਿਤਕਾਰ ਤੇ ਲੇਖਕ ਪ੍ਰੋਫੈਸਰ ਪੀਟਰ ਸਟੈਨਲੀ ਨੇ ਇੱਕ ਕਿਤਾਬ ਲਿਖਣੀ ਸ਼ੁਰੂ ਕੀਤੀ ਹੈ, ਇੰਡੀਅਨਸ ਇਨ ਗੈਲੂਪਲੀ, ਜਿਸ ਵਿੱਚ ਉਹ ਭਾਰਤੀ ਸੈਨਿਕਾਂ ਦਾ ਨਜ਼ਰੀਆ, ਉਹਨਾਂ ਦੇ ਤਜਰਬੇ ਦਰਜ ਕਰਨਾ ਚਾਹੁੰਦੇ ਹਨ। ਅੱਜ ਜਦਕਿ ਗੈਲੂਪਲੀ ਦੇ ਉਸ ਮੋਰਚੇ ਦੀ ਅਖੀਰਲੀ ਜੰਗ ਦੀ ਸ਼ੁਰੂਆਤ ਨੂੰ 98 ਸਾਲ ਪੂਰੇ ਹੋਏ ਹਨ, ਕਿਉਂਕਿ 5 ਤੇ 6 ਅਗਸਤ ਸਨ 1915 ਨੂੰ ਇਹ ਫਾਈਨਲ ਓਫੈਂਸਿਵ ਉੱਥੇ ਹੋਇਆ ਸੀ। ਬਹੁਤ ਹੀ ਢੁਕਵੀਂ ਗੱਲ ਹੈ ਕਿ ਅਸੀਂ ਪੀਟਰ ਸਟੈਨਲੀ ਨਾਲ ਅੱਜ ਇੰਡੀਅਨਸ ਇਨ ਗੈਲੂਪਲੀ ਬਾਰੇ ਗੱਲਬਾਤ ਕਰ ਰਹੇ ਹਾਂ। ਆਓ ਸੁਣੀਏ ਪੀਟਰ ਸਟੈਨਲੀ ਨਾਲ ਮੇਰੀ ਬਹੁਤ ਮਹੱਤਵਪੂਰਨ ਮੁਲਾਕਾਤ ਦਾ ਪਹਿਲਾ ਹਿੱਸਾ। ਪੀਟਰ ਸਟੈਨਲੀ, ਵੈਲਕਮ ਟੂ SBS ਰੇਡੀਓ.
Thanks, Manpreet.
You have written more than 20 books because you have this keen interest in the warriors and the soldiers and the world wars. Tell us a little bit more about it.
Well, yes, I've just published my 25th book, which was about the Victorian 2009 bushfires. But mostly I write about military history, military social history,
yes,
looking at what wars do to people, what people do in wars. Mm. And I've focused for the last decade or so on the First World War, and now I'm able to combine my interest in the First World War with my interest in Indian military history by writing a book about Indians on Gallipoli.
That sounds amazing. Now, tell us about the contribution of Indians in Gallipoli, because that is something we seldom hear much about. Anecdotally, we hear people saying, yes, Indians were part of it, but how big a part of Gallipoli were they?
Well, arguably a very important part. There were only 5,000 Indians who served on Gallipoli, only 3,000 of them were combatants.
Mm-hmm.
So it's a relatively small force. I mean, by comparison, about 50,000 Australians served on Gallipoli. So it's not the most important or largest force on Gallipoli, but it is the one of the few forces of regular soldiers. All the Indians were volunteer regular soldiers, and as a result, they were used in two parts of the campaign, and they therefore suffered very heavy casualties.
Mm-hmm.
So in fact, the Indian troops on Gallipoli suffered the heaviest casualty rate of any of the nations involved on Gallipoli. And of those 3,000 Indian combatants, almost exactly half of them were killed. And their remains lay on the Gallipoli Peninsula today.
So are they buried? How are they there?
That's a very good question. And one of the things I want to explore is exactly what happened to their bodies. They comprised men of all of India's religions. There were Punjabi Muslims, there were Gurkhas, there were Sikhs, and other Indians. And so there were Muslims, there were Hindus, there were Sikhs, and Buddhists. Mm-hmm. And some of those faiths require the dead to be incinerated, to be cremated.
Yes.
And I'm not sure that happened on Gallipoli. So one of my questions is if the Hindu soldiers and the Sikh soldiers are not buried, mm-hmm. and they're not in the cemeteries, then what happened to their remains? And yeah. it's quite possible that they were burned, but the records on this are so far silent. And of course, one of the things is that when people go to Gallipoli in Turkey today, they see the cemeteries full of the Christian soldiers, and they see some of the Muslim soldiers' graves, but the Sikh soldiers and the Gurkha soldiers are virtually invisible because they have no graves.
So there's absolutely nothing marked?
There is. There are memorials, mm. and I have to say that every single member of the Indian Army who died on Gallipoli is named on the Great British Memorial at mm. Cape Helles. So that the name of every single man, whether he was a combatant soldier or a follower, a water carrier or a driver or a muleteer or a stretcher bearer, his name is inscribed on the memorial. So they're in a sense not forgotten, but they're also not very visible.
Now, you mentioned nearly 1,500 Indian combatants died. Do you know which forces they were from in India? You mentioned Gurkhas and perhaps the Sikh regiment, were they from?
Yes, indeed. There were 5 infantry battalions on Gallipoli. 4 of them were Gurkhas, and 1 of them was Sikh, the 14th King George's Own Sikh Regiment. Mm. So most of the Indian troops were Gurkhas, but there were also in the mountain artillery, there were Punjabi Muslims, as they were called, and in the medical and supply units, there were men from all over northern India. So it wasn't entirely representative of the old Indian army, because they were very heavily Gurkhas. Mm. Nevertheless, there were men from all over northern India in the Gallipoli campaign.
Right. So for the purpose of the book that you're writing, you are looking out for people whose forefathers perhaps could have been in the Gallipoli campaign. Is that what you're after?
Yes, indeed. Mm. Gallipoli is very abundantly documented in the official records and in the memoirs and diaries of officers, but almost all of that material comes from Europeans, from British officers and from the official army hierarchy. And the thing that's missing from all studies of Gallipoli is the presence of what the army calls Indian other ranks, Indian privates, mm-hmm. and havildars and naiks and sepoys generally. Mm-hmm. These men who were often illiterate and therefore didn't write letters.
Yes.
And so recapturing their experience, understanding what it was like for them and recording what it was like for them is quite difficult. Mm-hmm. So I'm hoping that there are people in Australia, in Britain, in India, Sikhs and perhaps Gurkhas and other Indians who have family memories, maybe even documents, maybe medals, and I'd love to hear from them, because that way the Indian experience of Gallipoli can be recorded and understood.
Do you know of any medals being awarded to any Indians in the Gallipoli campaign?
Oh, absolutely. Because it was a regular professional military force and a very skillful force and a very dedicated force, there are many instances of men performing outstanding acts of heroism. For example, there was a man called Narain Singh, who was one of the artillery signalers, a Sikh soldier in the artillery, and he received the Indian Distinguished Service Medal because an Australian officer saw him going out under Turkish fire to repair the telephone lines that they used to communicate.
Oh.
And for that reason, he got the Indian Distinguished Service Medal. And almost all of the Indians who were decorated, who received medals, their actions are documented. So we know the names, if you like, of the bravest of the Indians.
Mm-hmm.
But the ordinary soldier's experience is hard to recapture. Although, again, there are sources. For example, there are lots of photographs of Indian troops on Gallipoli,
mm-hmm.
and you can use the photographs to understand what it was like for them.
Yes. I have heard that, you know, even the sacred Granth Sahib, the holy book of the Sikhs,
yeah.
was taken along on their campaign. Have you seen photos of that?
No, I haven't, but I'd love to,
mm-hmm.
Because the importance of the Sikh religion to Sikh soldiers was absolute. Every regiment had its own gurdwara,
yes.
And had its own holy book, and Sikh soldiers were noticeably devout. They all wore the beard, they all wore the comb, they all had the kirpan, so that it was an important part of their identity and behavior as soldiers.
So, ਐਸਨ ਕੈਨਬਰਾ ਤੋਂ ਮੇਰੇ ਨਾਲ ਗੱਲਬਾਤ ਕਰ ਰਹੇ ਪ੍ਰੋਫੈਸਰ ਪੀਟਰ ਸਟੈਨਲੀ ਇਹਨਾਂ ਨਾਲ ਅਸੀਂ ਮੁਲਾਕਾਤ ਜਾਰੀ ਰੱਖਾਂਗੇ ਅਤੇ ਕੱਲ ਦੇ ਪ੍ਰੋਗਰਾਮ ਵਿੱਚ ਸੁਣਾਵਾਂਗੇ ਕਿ ਕਿਸ ਤਰ੍ਹਾਂ ਸਿੱਖ ਸੈਨਿਕਾਂ ਦੇ ਯੋਗਦਾਨ ਨਾ ਸਿਰਫ ਪਹਿਲੀ ਵਿਸ਼ਵ ਜੰਗ ਬਲਕਿ ਦੂਜੀ ਜੰਗਾਂ ਅਤੇ ਲੜਾਈ ਦੇ ਮੈਦਾਨਾਂ ਵਿੱਚ ਮਸ਼ਹੂਰ ਹਨ। ਪਰ ਪੀਟਰ ਸਟੈਨਲੀ ਤੁਹਾਡੇ ਤੋਂ ਯਾਨੀ ਕਿ ਸਾਡੇ ਸਰੋਤਿਆਂ ਤੋਂ ਖਾਸ ਮਦਦ ਮੰਗ ਰਹੇ ਹਨ। ਅਗਰ ਤੁਹਾਡੇ ਦਾਦੇ ਪਰਦਾਦੇ ਜਾਂ ਕੋਈ ਜਾਣਕਾਰ ਇਸ ਗੈਲੀਪੋਲੀ ਕੈਂਪੇਨ ਦਾ ਹਿੱਸਾ ਸਨ ਤਾਂ ਪੀਟਰ ਤੁਹਾਡੇ ਤੋਂ ਸੁਣਨਾ ਚਾਹੁੰਦੇ ਹਨ ਤਾਂ ਕਿ ਤੁਸੀਂ ਯਾਦਾਂ ਸਾਂਝੀਆਂ ਕਰ ਸਕੋ ਅਤੇ ਹੋਰ ਵੀ ਬਿਹਤਰ ਹੋਵੇਗਾ ਅਗਰ ਕੋਈ ਚਿੱਠੀ, ਮੈਡਲ ਜਾਂ ਹੋਰ ਕੋਈ ਚੀਜ਼ ਬਾਰੇ ਪੀਟਰ ਨੂੰ ਦੱਸ ਸਕੋ। ਇਹਨਾਂ ਨਾਲ ਸੰਪਰਕ ਕਰਨ ਲਈ ਮੈਂ ਇਹਨਾਂ ਦਾ ਈਮੇਲ ਪਤਾ ਦੇ ਰਹੀ ਹਾਂ p.stanley@adfa.edu.au। ਨਹੀਂ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਮੈਂ ਤੁਹਾਡੀ ਈਮੇਲ ਪੀਟਰ ਨੂੰ ਫਾਰਵਰਡ ਕਰ ਦੇਵਾਂਗੀ। ਮੇਰਾ ਈਮੇਲ ਪਤਾ ਹੈ manpreet.singh@sbs.com.au।